ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਪਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਜੀ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਧਰਤੀ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੁਨੀਆਂ ਭਰ ਵਿੱਚ ਵੱਸਦਾ ਸਿੱਖ ਸੁਰਤ ਲਾ ਕੇ ਮਨ ਲਾ ਕੇ ਹਰ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਦਾ ਧਿਆਨ ਧਰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦੀਆਂ ਚੁੱਭੀਆਂ ਲੋਚਦਾ ਸੋ ਸਾਹਿਬ ਨੇ ਦਇਆ ਕੀਤੀ ਹੈ ਅੰਮ੍ਰਿਤ ਰਸ ਦਾਤਾ ਜੀ ਨੇ ਸਾਨੂੰ ਬਖਸ਼ਿਆ ਜਿਹਨੂੰ ਹੁਕਮ ਰੂਪ ਵਿੱਚ ਆਪ ਜੀ ਪੀ ਰਹੇ ਹੋ ਬੜੀ ਉਤਸੁਕਤਾ ਦੇ ਨਾਲ ਸੰਸਾਰ ਭਰ ਵਿੱਚ ਵੱਸਦੇ ਸਿੱਖ ਗੁਰੂ ਕੇ ਆਦੇਸ਼ ਦੀ ਸਤਿਗੁਰ ਜੀ ਦੇ ਹੁਕਮ ਦੀ ਉਡੀਕ ਕਰਦੇ ਆ ਸਤ ਸੰਗਤ ਜੋ ਦਾਤਾ ਜੀ ਨੇ ਅੱਜ ਦਾ ਬਚਨ ਬਖਸ਼ਿਸ਼ ਕੀਤਾ ਹੁਕਮ ਬਖਸ਼ਿਆ ਇਸ ਪਵਿੱਤਰ ਹੁਕਮ ਦੀ ਪਹਿਲੀ ਪੰਕਤੀ ਰਹਾਓ ਦਾ ਬੰਦ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸੁਣਿਆ ਸੰਪੂਰਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਕੰਪੈਰੀਜ਼ਨ ਕਰ ਰਹੇ ਆ ਜਿੱਥੇ ਭਗਤਾਂ ਦੀ ਵਡਿਆਈ ਦੱਸੀ ਹੈ, ਉੱਥੇ ਦੋ ਬਿਰਤੀਆਂ ਦਾ ਕੰਪੈਰੀਜ਼ਨ ਕਰਕੇ, ਦੋ ਬਿਰਤੀਆਂ ਦਾ ਨਿਰਣਾ ਕਰਕੇ ਸਤਿਗੁਰੂ ਜੀ ਸਾਨੂੰ ਦੱਸ ਰਹੇ ਹੈ, ਇੱਕ ਮਨਮੁੱਖ ਬਿਰਤੀ ਹੈ, ਇੱਕ ਗੁਰਮੁੱਖ ਬਿਰਤੀ ਹੈ। ਜਦੋਂ ਤੁਸੀਂ ਸੰਸਾਰ ਦੇ ਧਰਮਾਂ ਨੂੰ ਵਾਚਣ ਦਾ ਯਤਨ ਕਰੋ ਤਾਂ ਇਹ ਦੋ ਤਰ੍ਹਾਂ ਦੀਆਂ ਬਿਰਤੀਆਂ ਦਾ ਜ਼ਿਕਰ ਲਗਭਗ ਸਾਰਿਆਂ ਨੇ ਕੀਤਾ, ਉਹਨੂੰ ਨਾਂ ਵੱਖਰੇ ਵੱਖਰੇ ਦਿੱਤੇ ਜਾ ਸਕਦੇ ਆ। ਬਿਰਤੀਆਂ ਦੋ ਤਰ੍ਹਾਂ ਦੀਆਂ, ਜਿਹਨੂੰ ਸਤਿਗੁਰੂ ਜੀ ਨੇ ਵਰਤਾ ਕੇ ਵੀ ਦੱਸਿਆ ਅਤੇ ਕਥਨੀ ਨਾਲ ਵੀ ਦੱਸਿਆ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਬਿਰਤੀਆਂ ਕੰਮ ਕਰ ਰਹੀਆਂ, ਇੱਕ ਪਿਰਥੀ ਚੰਦ ਦੇ ਅੰਦਰ ਹੈ, ਇੱਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਵਰਤ ਰਹੀ ਹੈ। ਗੁਰਦੇਵ ਪਿਤਾ ਸਾਹਿਬ ਸ਼੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਬਿਰਤੀਆਂ ਕੰਮ ਕਰ ਰਹੀਆਂ, ਇੱਕ ਬਿਰਤੀ ਰਾਮ ਰਾਏ ਦੇ ਰੂਪ ਵਿੱਚ ਵਰਤ ਰਹੀ ਹੈ, ਇੱਕ ਬਿਰਤੀ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰੂਪ 'ਚ ਵਰਤ ਰਹੀ ਹੈ, ਇੱਕ ਬਿਰਤੀ ਧੰਨ ਗੁਰੂ ਤੇਗ ਬਹਾਦਰ ਹਜ਼ੂਰ ਦੇ ਰੂਪ 'ਚ ਵਰਤ ਰਹੀ ਹੈ, ਇੱਕ ਬਿਰਤੀ ਧੀਰਮਲ ਦੇ ਰੂਪ ਵਿੱਚ ਵੀ ਵਰਤ ਰਹੀ ਹੈ। ਇਹ ਬਿਰਤੀਆਂ ਸਦਾ ਹੀ ਵਰਤਦੀਆਂ ਰਹਿੰਦੀਆਂ ਸਾਧ ਸੰਗਤ, ਸੰਸਾਰੀ ਸਤਾ 'ਤੇ ਵੀ ਵਰਤਦੀਆਂ। ਮੈਂ ਤਾਂ ਗੁਰੂ ਸਾਹਿਬਾਨ ਦੇ ਕੁਝ ਆਪ ਜੀ ਦੇ ਸਮਕਸ਼ ਪ੍ਰਮਾਣ ਦਿੱਤੇ, ਸਧਾਰਨ ਸਤਾ 'ਤੇ ਵੀ ਵਰਤਦੀਆਂ ਨੇ। ਇੱਕੋ ਹੀ ਘਰ ਦੇ ਅੰਦਰ ਦੋ ਦੋ ਬਿਰਤੀਆਂ ਹੋ ਸਕਦੀਆਂ, ਇੱਕ ਕੌਮ ਦੇ ਅੰਦਰ ਇਹ ਦੋ ਤਰ੍ਹਾਂ ਦੀਆਂ ਬਿਰਤੀਆਂ ਦੇ ਲੋਕ ਹੋ ਸਕਦੇ ਆ, ਇੱਕ ਸਮਾਜ ਦੇ ਅੰਦਰ ਹੁੰਦੇ ਆ, ਔਰ ਇਸ ਸੰਸਾਰ ਦੇ ਅੰਦਰ ਇਹ ਹੁੰਦੀਆਂ ਹੀ ਆ ਦੋ ਤਰ੍ਹਾਂ ਦੀਆਂ ਬਿਰਤੀਆਂ। ਗੁਰੂ ਸਾਹਿਬ ਜੀ ਨੇ ਸਾਨੂੰ ਦੋਨਾਂ ਤੋਂ ਸੁਚੇਤ, ਦੋਨਾਂ ਦਾ ਜ਼ਿਕਰ ਕਰਕੇ ਸਾਨੂੰ ਦੱਸਿਆ ਵੀ ਭਗਤ ਦੀ ਕੀ ਉੱਤਮਤਾ ਹੈ, ਇੱਕ ਮਨਮੁੱਖ ਬਿਰਤੀ ਹੈ, ਇੱਕ ਗੁਰਮੁੱਖ ਬਿਰਤੀ ਹੈ। ਜਦੋਂ ਦੂਸਰੇ ਮਤਾਂ ਦਾ ਵਿਸ਼ਲੇਸ਼ਣ ਕਰਦੇ ਹਾਂ, ਥੋੜ੍ਹੀ ਜਿਹੀ ਕੰਪੈਰੇਟਿਵ ਸਟੱਡੀ ਕਰਦੇ ਹਾਂ, ਤਾਂ ਉਹਨਾਂ ਦੇ ਅੰਦਰ ਵੀ ਤਸਲੀਮ ਕੀਤਾ ਗਿਆ ਸਾਮੀ ਧਰਮਾਂ ਅੰਦਰ, ਯਹੂਦੀ ਨੇ, ਕ੍ਰਿਸਚਨ ਨੇ, ਮੁਸਲਮਾਨ ਵੀਰ ਨੇ, ਉਹਨਾਂ ਨੇ ਵੀ ਦੋ ਬਿਰਤੀਆਂ ਨੂੰ ਪ੍ਰਵਾਨ ਕੀਤਾ। ਇੱਕ ਬਿਰਤੀ ਅੰਦਰ ਇਮਾਨ ਵਰਤ ਰਿਹਾ, ਇੱਕ ਬਿਰਤੀ ਅੰਦਰ ਸ਼ੈਤਾਨ ਵਰਤ ਰਿਹਾ। ਬਹੁਤ ਜ਼ਿਕਰ ਮਿਲੇਗਾ ਤੁਹਾਨੂੰ ਸਾਮੀ ਧਰਮਾਂ ਵਿੱਚ, ਇਮਾਨ ਕਮਾਉਣ ਵਾਲਿਆਂ ਦਾ ਵੀ ਜ਼ਿਕਰ ਵਰਤੇ ਮਿਲੇਗਾ, ਅਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਸ਼ੈਤਾਨ ਵਰਤ ਰਿਹਾ ਉਹਨਾਂ ਦਾ ਵੀ ਜ਼ਿਕਰ ਮਿਲੇਗਾ। ਗੁਰੂ ਸਾਹਿਬ ਜੀ ਨੇ ਵੀ ਇਹਦਾ ਪ੍ਰਮਾਣ ਦਿੱਤਾ ਕਿ ਸ਼ੈਤਾਨ ਕਦੋਂ ਬਣਦਾ ਮਨੁੱਖ, ਜਿਹਨੂੰ ਸਤਿਗੁਰੂ ਜੀ ਨੇ ਬਾਣੀ 'ਚ ਮਨਮੁੱਖ ਆਖਿਆ, ਸਾਮੀ ਧਰਮਾਂ ਨੇ ਸ਼ੈਤਾਨ ਆਖਿਆ। ਗੁਰਮੁੱਖਾਂ ਨੂੰ ਪ੍ਰਤੀਤ ਹੈ ਹਰ ਜੀ, ਉਹ ਮਨਮੁੱਖ ਭਰਮ ਭੁਲਾਇਆ। ਇਹ ਫਰਕ ਹੈ ਮਨਮੁੱਖ ਅਤੇ ਗੁਰਮੁੱਖ ਵਿੱਚ। ਜਿਹਨੂੰ ਮਨਮੁੱਖ ਕਿਹਾ ਜਾ ਰਿਹਾ ਉਹਨੂੰ ਇਸਲਾਮ ਵਿੱਚ ਸ਼ੈਤਾਨ ਕਿਹਾ ਜਾ ਰਿਹਾ ਹੈ, ਅਤੇ ਸਤਿਗੁਰੂ ਜੀ ਨੇ ਕਿਹਾ ਸ਼ੈਤਾਨ ਦੀ ਕੀ ਅਵਸਥਾ ਹੈ, ਸ਼ੈਤਾਨ ਕਦੋਂ ਬਣਦਾ, ਮਨੁੱਖ ਉਹੀ ਹੈ, ਕਾਇਆਂ ਵਿੱਚ ਫਰਕ ਨਹੀਂ ਹੈ, ਉਹਦੇ ਆਕਾਰ ਵਜੂਦ ਉਹਦੇ ਰੂਪ ਰੇਖ ਭੇਖ ਵਿੱਚ ਫਰਕ ਨਹੀਂ ਹੈ, ਮਨੁੱਖ ਉਹੀ ਹੈ। ਇੱਕ ਦੇ ਅੰਦਰ ਸ਼ੈਤਾਨ ਵਰਤ ਰਿਹਾ, ਇੱਕ ਇਮਾਨ 'ਤੇ ਪਹਿਰਾ ਦੇ ਰਿਹਾ। ਸ਼ੈਤਾਨ ਕਦੋਂ ਵਰਤਦਾ, ਮਨੁੱਖ ਬਿਰਤੀ ਕਦੋਂ ਬਣਦੀ ਹੈ, ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਬਿਨ ਪੂਰੈ ਗੁਰਦੇਵ ਫਿਰੈ ਸ਼ੈਤਾਨਿਆ। ਜਦੋਂ ਗੁਰੂ ਨਾਲੋਂ ਟੁੱਟ ਗਏ, ਕੋਈ ਫਰਕ ਨਹੀਂ ਪੈਂਦਾ ਵੀ ਇਹ ਉਸ ਧਰਮ ਨੇ ਸ਼ਬਦ ਵਰਤਿਆ ਅਤੇ ਮੈਂ ਇਸ ਸ਼ਬਦ ਨੂੰ ਨਹੀਂ ਵਰਤਣਾ, ਮੈਂ ਨਫ਼ਰਤ ਕਰਦਾ, ਇੱਦਾਂ ਦੀ ਕੋਈ ਚਿੰਤਾ ਨਹੀਂ ਕਰਨੀ। ਗੁਰਮੁਖੋ, ਗਿਆਨ ਨਾਲ ਸਾਂਝ ਪਾਉਣੀ ਹੈ, ਇਹ ਕਲੇਸ਼ ਮਨ ਵਿੱਚੋਂ ਕੱਢ ਦੀਏ, ਅਸੀਂ ਜ਼ਿੰਦਗੀ ਵਿੱਚ ਕੁਝ ਸਿੱਖਣ ਦਾ ਯਤਨ ਕਰੀਏ, ਗਿਆਨ ਲੈਣ ਦਾ ਯਤਨ ਕਰੀਏ। ਸਾਹਿਬ ਕਹਿੰਦੇ ਜਿਹਨੂੰ ਸਾਮੀ ਧਰਮ ਸ਼ੈਤਾਨ ਕਹਿੰਦੇ ਆ, ਉਹ ਸ਼ੈਤਾਨ ਜ਼ਿੰਦਗੀ 'ਚ ਉਦੋਂ ਵਰਤਦਾ ਜਦੋਂ ਗੁਰੂ ਦੇ ਗਿਆਨ ਨਾਲੋਂ ਸਾਡਾ ਨਾਤਾ ਟੁੱਟਦਾ, ਅਤੇ ਉਹੀ ਇਨਸਾਨ ਸ਼ੈਤਾਨ ਬਣ ਜਾਂਦਾ ਜਿਹੜਾ ਚੰਗਾ ਭਲਾ ਰੱਬ ਨੇ ਇਨਸਾਨ ਬਣਾਇਆ ਸੀ। ਇਨਸਾਨ ਤੋਂ ਤਰੱਕੀ ਕਰਕੇ ਦੇਵਤਾ ਬਣਨਾ ਸੀ। ਹਿੰਦੂ ਧਰਮ ਨੇ ਵੀ ਦੋ ਬਿਰਤੀਆਂ ਦਾ ਜ਼ਿਕਰ ਕੀਤਾ, ਇੱਕ ਨੂੰ ਦੇਵਤਾ ਕਿਹਾ, ਇੱਕ ਨੂੰ ਦੈਂਤ ਕਿਹਾ। ਇਨਸਾਨ ਤੋਂ ਦੇਵਤਾ ਬਣਨਾ ਸੀ ਮਹਾਰਾਜ ਕਹਿੰਦੇ, ਅਤੇ ਦੇਵਤਾ ਬਣਨ ਵਾਸਤੇ ਕੀ ਗੱਲਾਂ ਦਾ ਜ਼ਰੂਰੀ ਹੋਣਾ, हाँ थोड़ा भरम जरूर महाराज ने कढ़िया भी ठीक है चितवन वालिया ने मन की कल्पना करने वालिया ने जदों देवता चितव्या भावें हो अखरा राही चितव्या भावें हो साडे सामने चित्रां दे राही चितव्या कल्पना की तो उन्होंने अपनिया भावनावां उजागर करने वास्ते कहा कि देवता बड़ा कोमल जिहा हुंदा बड़े सूखम जे सुंदर जे हाव भाव वाला हुंदा बड़ा नाजुक नरम जे चेहरे वाला हुंदा उहदे अंदर दी कोमलता दिखाने लई देव बिरति दे अंदर दे शुभ गुण दिखाने वास्ते जिन्होंने देवते का चित्रण भी किया उन्होंने सुंदर स्वरूप विच बड़ा कोमल जिहा सुनखा जिहा चित्रण का यतन किया जदों दैंत का रूप चित्रण का यतन किया उन्हें बड़ा डरावना बड़ा क्रूप जिहा बड़ा पिहावला जिहा उहदा मुखड़ा उहदा मूँह दिखाउण दा यतन किया ताकि उहदे अवगुण उजागर हो सकण ते साडा समाज इन्हां रूपां नूं लैके बह गया गुण अवगुण ना समझ सकिया बदकिस्मती समाज दी। गुरु साहिब जी ने शब्द वरते है देवते भी वरते है ते दैंत भी वरते है इंसान भी वरते है ते शैतान भी वरते है पर नाल सानूं सोझी भी दित्ती कि शैतान की गल करदे आ चेहरे करूप नहीं बनाउणे हो सकता चेहरा सुंदर होवे वस्त्र सोहने होण ये भी हो सकता हाथ विच माला होवे धर्म मंदिर दे अंदर बैठा होवे ते अंदर शैतान बैठा होवे हो सकता कि पुजारी का रूप होवे धर्म दे चिन्ह पाए होण अंदर दैंत छुपया होवे लोकां दा खून चूस रहा होवे बड़े खूबसूरत चिट्टे वस्त्रां वाला किसी की कमाई हड़प रहा होवे किसी के हक ते डाका मार रहा होवे पाप कर करके अपने ढिड की पूर्ति कर रहा होवे साहब कहने लगे की फर्क पैंदा जे धर्म मंदिर के अंदर भी है तो दैंत का अर्थ यह नहीं कि उहदे सिर ते सिंघ उगे होणगे उहदे कर्म उहनूं दैंत बना देंदे उहदे कर्म उहनूं देवता बनाणगे जन मानक ते देवते की है। मैं फिर अर्ज कर रहा सामी धर्मां ने कहा यह ईमान वाला है इहदे ते शैतान लागू है हिंदू वीरा ने कहा यह देवता है दैवी गुणा वाला है शुभ गुणा वाला है यह दैंत है। अज जड़ा महाराज ने बचन वरत्या प्रमाण दिता इत्थे भी प्रहलाद जन तुद राख ले प्रहलाद हरनाक्ष के घर प्रहलाद पैदा होया सानू सारिआं नूं पता है हरनाक्ष नूं दैंत कहा गया हरनाक्ष दुष्ट हर मारिया प्रहलाद तराया हुण वो दुष्ट क्यों है वह दैंत क्यों है पुराणक गाथा वालिया ने कहा हरनाक्ष दैंत है पुराणक गाथा वालिया ने कहा रावण दैंत है उत्ते पंडित है चार वेदां दा ज्ञानी है उत्ते राजा है सिर्फ मनुख दे अंदर दी क्रूपता नूं प्रगट करन वास्ते ये शब्द ये रूप चित्रे गए सतगुर सच्चे पातशाह महाराज सानू दोनों की तुलना करके दस रहे हैं कि मनमुख कौन हुंदा है ते गुरमुख कौन हुंदा है गुरसिखा जदों जीवन भगती दे रंग विच तेरा रंगिया जाएगा ते भगत दी की वडियाई है गुरु दे घर विच मनमुख किस तरह का हुंदा है गुरमुख किस तरह का हुंदा है इस बचन नूं थोड़ा जिहा समझ लईए फिर शब्द दी विचार ते आउंदे हां। हजूर कहिंदे मनमुख भरम भुलाणा ना तिस रंग है मनमुख की निशानी है वह वाहिगुरु जनाला टुटिया होया वो अज्ञानता च फसया वह भरम विच ग्रसया उन्हूं परमेशर का रंग कदी नहीं चढ़ सकता। गुरमुख की निशानी है कि गुरमुख आत्म रंग विच रंगिया होया मनमुख के बारे बचन कहा ना तिस रंग है मनमुख कोल की है भरम भरम की दुबदा दुबदा की एक उत्ते भरोसा नहीं। अज 99% पिंडां विच सिख तकरार कर रहे हैं कि असी उस समाध विच श्री गुरु ग्रंथ साहिब लैके जाना है असी उस थड़े ते श्री गुरु ग्रंथ साहिब लैके जाना है श्री गुरु ग्रंथ साहिब जी दे मत्था टेकन वाले अखंड पाठ कराउण वाले अंदरों भरम विच है कि गुरु साहिब नूं पुछिए भी मनमुख है कि गुरमुख है सिख ने कि असिख ने बाणी साहिब दी पढ़ा रहे हैं पढ़ रहे हैं मत्था टेक रहे हैं अंदर दुबदा क्रिएट हुई है अंदर द्वंद है निश्चा नहीं है कि गुरुद्वारे जाके पूरी पै सकती है इस वास्ते होर भटक रहे हैं
ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋ ਸਕਦਾ ਚਿੱਟੇ ਕੱਪੜੇ ਹੋਣ, ਹੋ ਸਕਦਾ ਉੱਪਰ ਦੀ ਗਾਤਰਾ ਹੋਵੇ, ਹੋ ਸਕਦਾ ਸੋਹਣੀ ਸੁੰਦਰ ਗੁਰਮੁਖਾਂ ਵਾਲੀ ਦਸਤਾਰ ਹੋਵੇ, ਪਰ ਜੇ ਭਰਮ ਹੈ ਤਾਂ ਸਾਹਿਬ ਨੇ ਸਰਟੀਫਿਕੇਟ ਨਹੀਂ ਦਿੱਤਾ ਸਿੱਖ ਹੋਣ ਦਾ, ਕਿਆ ਉਹ ਮਨਮੁੱਖ ਹੈ। ਇਹ ਬਚਨਾਂ ਨੂੰ ਪੜ੍ਹ ਕੇ ਅਸੀਂ ਨਿਰਣਾ ਆਪਣੇ ਅੰਦਰ ਕਰਨਾ ਕਿ ਅਸੀਂ ਮਨਮੁੱਖ ਹਾਂ ਕਿ ਗੁਰਮੁੱਖ ਹਾਂ, ਅਤੇ ਦੂਜੀ ਗੱਲ ਵੀ ਅਸੀਂ ਬਣਨਾ ਕੀ ਹੈ। ਮਨਮੁੱਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਵਿਡਾਣਾ ਮਤਲਬ ਦੂਈ ਵਿੱਚ, ਦੁਬਧਾ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਸਿੱਖ ਦੁਬਧਾ ਵਿੱਚ ਨਾ ਪਵੇ, ਸਿੱਖ ਭਰਮ ਵਿੱਚ ਨਾ ਪਵੇ। ਸਿੱਖ ਨੂੰ ਤਾਂ ਹੁਕਮ ਹੈ ਭਾਈ ਭਰਮ ਤਿਆਗ ਕੇ ਇੱਕ ਉੱਤੇ ਭਰੋਸਾ ਕਰਨਾ। ਗੁਰਬਾਣੀ ਨਿਰਮਾਣ ਸ਼ਬਦ ਪਛਾਣਿਆ। ਦਾਤਾ ਜੀ ਨੇ ਸਾਨੂੰ ਜਦੋਂ ਇਹ ਉਪਦੇਸ਼ ਦਿੱਤਾ ਸਾਧ ਸੰਗਤ, ਤੇ ਉਹਦਾ ਅਰਥ ਇਹੀ ਸੀ ਵੀ ਅਸੀਂ ਆਪਣੇ ਆਪ ਨੂੰ ਪੜਚੋਲ ਸਕੀਏ, ਅਸੀਂ ਕਿੱਥੇ ਖੜੇ ਹਾਂ, ਕਿੱਥੇ ਸਟੈਂਡ ਕਰ ਰਹੇ ਹਾਂ, ਅਸੀਂ ਮਨਮੁੱਖਾਂ ਦੀ ਗਿਣਤੀ 'ਚ ਹਾਂ ਕਿ ਗੁਰਮੁੱਖਾਂ ਦੀ ਗਿਣਤੀ ਵਿੱਚ। ਸੋ ਸਾਹਿਬ ਨੇ ਸਾਡੇ ਉੱਤੇ ਜੋ ਦਇਆ ਕੀਤੀ, ਬਖਸ਼ਿਸ਼ ਕੀਤੀ ਹੈ, ਆਓ ਗੁਰੂ ਦੀ ਦ੍ਰਿਸ਼ਟੀ ਦੇ ਨਾਲ ਆਪਣੇ ਆਪ ਨੂੰ ਵਰਚੀਏ। ਬਾਣੀ ਦੀ ਕਥਾ ਦੂਸਰਿਆਂ ਨੂੰ ਭੰਡਣ ਦੀ ਬਜਾਏ ਆਪਣੇ ਆਪ ਨੂੰ ਵਾਚਣ ਦਾ ਯਤਨ ਕਰੀਏ। ਅੱਜ ਸਾਡਾ ਕਥਾ ਦਾ ਸਾਧਨ ਵੀ ਇਹ ਬਣ ਗਿਆ, ਕਥਾ ਵੀ ਇਹ ਹਥਿਆਰ ਬਣ ਗਿਆ ਕਿ ਗੁਰਬਾਣੀ ਦੀ ਕਥਾ ਕਰਦਿਆਂ ਕਰਦਿਆਂ ਦੂਸਰਿਆਂ ਨੂੰ ਭੰਡਣ ਦਾ ਯਤਨ ਕਰਾਂ। ਸਾਹਿਬ ਕਹਿੰਦੇ ਨਹੀਂ, ਪਹਿਲਾਂ ਆਪਣੇ ਗੁਣ ਔਗਣ ਵੇਖ। ਜੇ ਗਿਆਨੀ ਹੈ, ਜੇ ਸਮਝ ਰੱਖਦਾ, ਜੇ ਸੋਝੀ ਰੱਖਦਾ, ਤਾਂ ਸਭ ਤੋਂ ਪਹਿਲਾਂ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੈ ਗਿਰਬਾਨ ਮੈਂ। ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਦਾ ਮਨੋਰਥ ਦੂਜਿਆਂ ਨੂੰ ਕੋਸਣਾ ਨਹੀਂ ਸਿਰਫ ਸਾਧ ਸੰਗਤ, ਠੀਕ ਹੈ, ਗੁਰਮਤ ਦਾ ਸੂਰਜ ਉਹਦੇ ਹੋਵੇ, ਉਹ ਆਪਣੇ ਆਪ ਹੀ ਪ੍ਰਗਟ ਹੋ ਜਾਣਾ। ਪਰ ਜਦੋਂ ਸਾਰਾ ਧਿਆਨ ਦੂਸਰੇ ਨੂੰ ਟਾਰਗੇਟ ਬਣਾ ਕੇ ਅਸੀਂ ਬਾਣੀ ਦਾ ਵਿਖਿਆਨ ਕਰਦੇ ਹਾਂ, ਉਦੋਂ ਆਪ ਕਈ ਵਾਰੀ ਖਾਲੀ ਰਹਿ ਜਾਂਦੇ ਹਾਂ। ਇਸ ਲਈ ਮੈਂ ਅਰਦਾਸ ਕਰਦਾ ਸਾਹਿਬ ਦੇ ਚਰਨਾਂ 'ਚ, ਤੁਸੀਂ ਅਸੀਸ ਦਿਓ ਕਿ ਬਾਣੀ ਦਾ ਕਥਨ ਕਰਦੇ ਕਰਦੇ ਆਪਣੇ ਆਪ ਨੂੰ ਪੜਚੋਲ ਸਕੀਏ ਕਿ ਮਨਮੁੱਖ ਹਾਂ ਜਾਂ ਗੁਰਮੁੱਖ ਹਾਂ। ਸਾਰੇ ਇੱਕ ਵਾਰ ਪਿਆਰ ਵਿੱਚ ਸੁਰਤ ਜੋੜੋ। ਇਹੀ ਵਡਿਆਈ ਹੈ ਸਾਹਿਬ ਦੀ ਕਿ ਉਹ ਭਗਤਾਂ ਦੇ ਵੱਸ ਵਿੱਚ ਹੈ, ਉਹ ਭਗਤਾਂ ਦੀ ਪਹਿਜ ਰੱਖਦਾ ਹੈ। ਅਤੇ ਅਸੀਂ ਅਰਦਾਸ ਕਰੀਏ ਸਾਰੇ ਰਲ ਕੇ, ਮਹਾਰਾਜ ਜੀ ਭਗਤੀ ਵਾਲਾ ਗੁਣ ਸਾਡੇ ਜੀਵਨ 'ਚ ਆਏ, ਸ਼ਬਦ ਦੀ ਸੋਝੀ ਸਾਨੂੰ ਦਿਓ, ਭਗਤ ਕਿੱਦਾਂ ਬਣੀ ਦਾ ਅਸੀਂ ਉਸ ਤਰ੍ਹਾਂ ਦੇ ਬਣ ਸਕੀਏ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਆ ਮੋਹਰ ਲਾਈ, ਦੁਬਧਾ ਵਿੱਚ ਨਾ ਪਵੋ, ਕਲੇਸ਼ ਵਿੱਚ ਨਾ ਪਵੋ। ਵਾਹਿਗੁਰੂ ਜੀ ਇੱਕ ਹਨ, ਅਤੇ ਇੱਕ ਦੂਸਰੇ ਨਾਲ ਨਫ਼ਰਤ ਵੀ ਨਾ ਕਰੋ, ਉਹ ਸਾਰਿਆਂ ਵਿੱਚ ਵਿਆਪਕ ਹਨ। ਅਤੇ ਆਓ ਗੁਰਪ੍ਰਸਾਦ ਨਾਲ ਆਪਣਾ ਹਿਰਦਾ ਲਬਾ ਲਬ ਭਰੋ, ਜਿਹਦੇ ਨਾਲ ਜਾਣਿਆ ਜਾ ਸਕਦਾ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ।
ਭਗਤ ਸ਼ਬਦ ਬਾਣੀ ਅੰਦਰ ਬਹੁਤ ਸਤਿਕਾਰਿਆ ਗਿਆ, ਬਹੁਤ ਸਤਿਕਾਰਿਆ ਗਿਆ। ਔਰ ਇੱਥੋਂ ਤੱਕ ਕਿਹਾ ਗਿਆ ਕਿ ਸਾਰੀ ਕਾਇਨਾਤ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ, ਏਡਾ ਪਾਵਰਫੁੱਲ, ਏਡਾ ਸਰਵ ਸ਼ਕਤੀਮਾਨ, ਕਿ ਸਾਰੀ ਕਾਇਨਾਤ ਦਾ ਮਾਲਕ, ਜਿਹਦੇ ਵੱਸ ਵਿੱਚ ਕਾਇਨਾਤ ਦਾ ਜ਼ਰਰਾ ਜ਼ਰਰਾ ਹੈ। ਅਤੇ ਜਦੋਂ ਭਗਤ ਦੀ ਗੱਲ ਆਈ ਤਾਂ ਮਹਾਰਾਜ ਕਹਿੰਦੇ ਵੀ ਭਗਤ ਏਡਾ ਸਮਰੱਥ ਹੈ ਪ੍ਰੇਮ ਦੇ ਨਾਲ, ਉਹ ਸਾਰੀ ਕਾਇਨਾਤ ਦੇ ਮਾਲਕ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦਾ। ਇਹ ਬਚਨ ਕਈ ਵਾਰ ਤੁਸੀਂ ਸੁਣੇ,
ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਏਡਾ ਵੱਡਾ ਮਾਣ ਸਾਹਿਬ ਨੇ ਭਗਤ ਸਾਹਿਬਾਨ ਨੂੰ ਦਿੱਤਾ ਬਾਣੀ ਦੇ ਅੰਦਰ, ਭਗਤ ਅਵਸਥਾ ਨੂੰ ਦਿੱਤਾ। ਹੁਣ ਇਹ ਭਗਤੀ ਹੈ ਕੀ ਹੈ? ਸਾਧ ਸੰਗਤ ਕਹਿੰਦੇ ਕਿਹਨੂੰ ਹੈ? ਜਿਹਦੇ ਹੱਥ ਵਿੱਚ ਮਾਲਾ ਹੋਵੇ, ਜਿਹਦੀ ਬੁੱਧੀ ਬਹੁਤ ਤੀਖਣ ਗਿਆਨ ਨਾਲ ਭਰੀ ਹੋਵੇ, ਕੀ ਨਿਸ਼ਾਨੀ ਹੈ ਭਗਤ ਦੀ ਜੀ? ਸਾਹਿਬ ਨੇ ਬਾਣੀ ਅੰਦਰ ਨਾ ਹਰ ਇੱਕ ਪਦਵੀ ਦੀ ਨਿਸ਼ਾਨੀ ਦੱਸੀ ਹੈ। ਮੁਸਲਮਾਨ ਕੌਣ ਹੋਵੇ? ਜਿਹੜਾ ਮੋਮ ਵਰਗੇ ਹਿਰਦੇ ਵਾਲਾ ਹੋਵੇ। ਜੋਗੀ ਕੌਣ ਹੋਵੇ? ਜਿਹੜਾ ਜੁਗਤ ਪਛਾਣੇ। ਕਾਜੀ ਕੌਣ ਹੋਵੇ? ਜਿਹੜਾ ਸੰਸਾਰ ਤੋਂ, ਸੰਸਾਰ ਦੇ ਵਹਾਅ 'ਚ ਨਾ ਵੇ। ਕਾਜੀ ਸੋ ਜੋ ਉਲਟੀ ਕਰੈ, ਸੋ ਜੋਗੀ ਜੋ ਜੁਗਤ ਪਛਾਣੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਮੁਸਲਮਾਨ ਮੋਮ ਦਿਲ ਹੋਵੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਅਤੇ ਮਹਾਰਾਜ ਜੀ ਤੁਸੀਂ ਵਿਆਖਿਆ ਕਰਕੇ ਦੱਸੋ ਭਗਤ ਕੌਣ ਹੈ? ਮੈਂ ਤਾਂ ਦੁਨੀਆਂ ਦੇ ਵਿੱਚ ਇਹੀ ਸੋਚਿਆ ਸੀ, ਸ਼ਾਇਦ ਕੱਪੜਿਆਂ ਨੂੰ ਵੇਖ ਕੇ ਭਗਤ ਆਖੀ ਦਾ, ਸ਼ਾਇਦ ਹੱਥ ਵਿੱਚ ਫੜੀ ਤਸਬੀਹ ਨੂੰ ਵੇਖ ਕੇ ਭਗਤ ਆਖੀ ਦਾ। ਮੈਂ ਬਾਬਾ ਰਵਿਦਾਸ ਜੀ ਦੇ ਹੱਥ ਵਿੱਚ ਚਮੜਾ ਵੱਢਣ ਵਾਲੀ, ਖੱਲ ਲਾਉਣ ਵਾਲੀ ਰੰਬੀ ਵੇਖੀ ਹੈ, ਤਸਬੀਹ ਨਹੀਂ ਵੇਖੀ। ਮੈਂ ਬਾਬਾ ਕਬੀਰ ਸਾਹਿਬ ਜੀ ਦੇ ਹੱਥ ਵਿੱਚ ਉਹ ਨਲਨੀ ਵੇਖੀ ਹੈ ਜਿਹਦੇ ਨਾਲ ਉਹ ਖੱਡੀ ਬੁਣਦੇ ਪਏ ਆ। ਮੈਂ ਭਗਤ ਧੰਨਾ ਜੀ ਦੇ ਹੱਥ ਵਿੱਚ ਹੱਲ ਦੀ ਮੁੰਨੀ ਵੇਖੀ ਹੈ, ਉਹ ਤਾਂ ਸਾਰਾ ਦਿਨ ਕੰਮ ਕਰਦੇ ਪਏ ਆ। ਸੱਚੇ ਪਾਤਸ਼ਾਹ ਮਹਾਰਾਜ ਜੀ, ਕੀ ਨਿਸ਼ਾਨੀ ਹੁੰਦੀ ਹੈ ਭਗਤ ਦੀ, ਤੁਸੀਂ ਦੱਸੋ। ਮਹਾਰਾਜ ਨੇ ਬਾਣੀ 'ਚ ਬਚਨ ਕਿਹਾ, ਸਾਹਿਬ ਕਹਿੰਦੇ ਕਥਨੀ ਬਦਨੀ ਕਰਦਾ ਫਿਰੈ। ਸੁਣਿਓ ਬਚਨ ਧਿਆਨ ਨਾਲ। ਕਥਨੀ ਬਦਨੀ ਕਰਦਾ ਫਿਰੈ, ਹੁਕਮ ਨਾ ਬੁੱਝੈ ਸੱਚ। ਕਥਨ ਵੀ ਕਰਨਾ ਹੁੰਦਾ, ਬਾਦ ਵੀ ਕਰਨਾ ਹੁੰਦਾ, ਝਗੜਾ ਵੀ ਕਰਨਾ ਹੁੰਦਾ, ਹੁਕਮ ਨਾ ਬੁੱਝੈ ਸੱਚ। ਨਾਨਕ ਕਥਨੀ ਬਦਨੀ ਕਰਦਾ ਫਿਰੈ, ਹੁਕਮ ਨਾ ਬੁੱਝੈ ਸੱਚ। ਹੁਕਮ ਪਛਾਣੈ, ਭਾਣਾ ਮੰਨੈ ਸੋ ਭਗਤ ਹੈ। ਕਿਵੇਂ ਕਰਨਾ? ਬਚਨ ਨੂੰ ਫਿਰ ਸੁਣਿਓ। ਕਥਨੀ ਬਦਨੀ ਕਰਦਾ ਫਿਰੈ, ਹੁਕਮ ਨਾ ਬੁੱਝੈ ਸੱਚ, ਭਾਣਾ ਮੰਨੈ ਸੋ ਭਗਤ ਹੈ, ਬਿਨ ਭਾਣੇ ਕੱਚ ਨਿਕੱਚ। ਹਰ ਕਾ ਭਾਣਾ ਜਿਹੜਾ ਆਪਣੇ ਹਿਰਦੇ ਅੰਦਰ ਪ੍ਰਵਾਨ ਕਰਕੇ ਕਮਾ ਰਿਹਾ, ਜਦੋਂ ਉਹ ਭਾਣੇ ਦੇ ਅੰਦਰ ਆਪਣੀ ਜ਼ਿੰਦਗੀ ਢਾਲਦਾ ਹੈ, ਤਾਂ ਮਹਾਰਾਜ ਕਹਿੰਦੇ ਉਦੋਂ ਉਹਨੂੰ ਭਗਤੀ ਦਾ ਰੰਗ ਚੜ੍ਹਦਾ। ਜੇ ਉਹਦੀ ਜ਼ਿੰਦਗੀ 'ਚ ਹੁਕਮ ਨਹੀਂ ਵਰਤ ਰਿਹਾ, ਭਾਣਾ ਨਹੀਂ ਵਰਤ ਰਿਹਾ, ਰਜ਼ਾ ਨਹੀਂ ਵਰਤ ਰਹੀ, ਅਤੇ ਭਾਵੇਂ ਸਾਰੀ ਜ਼ਿੰਦਗੀ ਜ਼ੁਬਾਨ ਉੱਤੋਂ ਕੁਝ ਬੁੜਬੜਾਉਂਦਾ ਹੋਵੇ, ਭਾਣੇ ਦਾ ਅਰਥ ਹੈ ਆਪਣੇ ਜੀਵਨ ਦੇ ਕਾਰ ਨੂੰ ਰੱਬੀ ਹੁਕਮ ਵਿੱਚ ਲਾਉਣਾ, ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਢਾਲਣਾ, ਗੁਰੂ ਦੇ ਆਸ਼ੇ ਦੇ ਅਨੁਕੂਲ ਚੱਲਣਾ। ਨਾਨਕ ਹਰ ਕਾ ਭਾਣਾ ਜੋ ਮੰਨੈ ਸੋ ਭਗਤ ਹੈ, ਬਿਨ ਭਾਣੇ ਕੱਚ ਨਿਕੱਚ। ਜੇ ਜ਼ਿੰਦਗੀ 'ਚ ਭਾਣਾ ਨਹੀਂ ਤਾਂ ਫਿਰ ਉਹ ਕੱਚਾ ਹੈ, ਕੱਚਾ ਪਿੱਲਾ ਹੈ ਉਹ ਬੰਦਾ। ਆਪਣੇ ਆਪ ਨੂੰ ਜਿੰਨਾ ਮਰਜ਼ੀ ਕਥਨੀ ਦਾ ਧਨੀ ਕਵੇ, ਜਿੰਨਾ ਮਰਜ਼ੀ ਚਰਚਾ ਵਿੱਚ ਨਿਪੁੰਨ ਹੋਵੇ, ਹੁਣ ਭਾਣੇ ਵਿੱਚ ਕੀ ਆਉਂਦਾ? ਜੋ ਅਸੀਂ ਕਮਾ ਰਹੇ ਹਾਂ, ਜੋ ਅਸੀਂ ਬੋਲ ਰਹੇ ਹਾਂ, ਜੋ ਅਸੀਂ ਤੱਕ ਰਹੇ ਹਾਂ, ਜਿਤਨੇ ਵੀ ਜ਼ਿੰਦਗੀ ਦੇ ਕਰਮ ਕਰ ਰਹੇ ਹਾਂ, ਜਦੋਂ ਉਹ ਗੁਰੂ ਦੇ ਆਸ਼ੇ ਅਨੁਸਾਰ ਹੋਏ ਸੋ ਭਗਤ ਹੈ। ਜਦੋਂ ਜ਼ਿੰਦਗੀ ਵਿੱਚੋਂ ਗੁਰੂ ਦੇ ਹੁਕਮ ਦੀ ਕਾਰ ਚਲੀ ਗਈ, ਫਿਰ ਤੇਰੀ ਫੇਰੀ ਹੋਈ ਮਾਲਾ ਕਿਸੇ ਕੰਮ ਨਹੀਂ। ਹੁਣ ਗੁਰੂ ਦੇ ਹੁਕਮ ਦੀ ਕਾਰ ਕੀ ਕਹਿੰਦੀ ਹੈ? ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹਦਾ ਮਤਲਬ ਭਗਤ ਹੋਣ ਵਾਸਤੇ ਸਭ ਤੋਂ ਪਹਿਲੀ ਸ਼ਰਤ ਹੈ, ਗੁਰੂ ਦਾ ਹੁਕਮ ਕਹਿੰਦਾ ਉਹ ਕਿਰਤੀ ਹੋਵੇ। ਭਗਤ ਹੋਣ ਵਾਸਤੇ ਸਭ ਤੋਂ ਪਹਿਲੀ ਸ਼ਰਤ ਹੈ ਕਿ ਗੁਰੂ ਦਾ ਹੁਕਮ ਕਹਿੰਦਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਗੁਰਮਤ ਦਾ ਵਿਖਿਆਨ ਸਾਡੇ ਸਾਹਮਣੇ ਹੈ। ਉੱਚੇ ਸੁੱਚੇ ਆਚਰਣ ਵਾਲਾ ਹੋਵੇ, ਗੁਰੂ ਦਾ ਹੁਕਮ ਕਹਿੰਦਾ ਹੱਕ ਪਰਾਇਆ ਤੋਂ ਉਹ ਬਚਿਆ ਹੋਵੇ। ਜਦੋਂ ਹੁਕਮ ਪਛਾਣਦਾ ਉਹ ਭਗਤ ਹੈ, ਅਤੇ ਜੇ ਹਰ ਕੇ ਭਾਣੇ ਨੂੰ ਨਹੀਂ ਬੁੱਝ ਰਿਹਾ ਉਹ ਕੱਚਾ ਪਿੱਲਾ ਹੈ। ਇਹ ਭਗਤ ਦੀ ਨਿਸ਼ਾਨੀ ਹੈ। ਅਤੇ ਫਿਰ ਭਗਤਾਂ ਦੀ ਸੋਭਾ ਜੈ ਜੈਕਾਰ, ਉਹਨਾਂ ਦੀ ਵਡਿਆਈ। ਧੁਰੋਂ ਵਾਹਿਗੁਰੂ ਜੀ ਦਾ ਬਿਰਧ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ,
ਧੁਰ ਤੂੰ ਰੱਖਦਾ ਆਦਿ ਕਾਲ ਤੋਂ ਮੁੱਢ ਕਦੀਮ ਤੋਂ ਤੇਰਾ ਇਹ ਬਿਰਦ ਹੈ ਪਾਤਸ਼ਾਹ ਤੂੰ ਆਪਣਿਆਂ ਪਿਆਰਿਆਂ ਦੀ ਲਾਜ ਰੱਖਦਾ ਪੱਤ ਰੱਖਦਾ ਭਗਤ ਵਸ਼ਲ ਹਰ ਬਿਰਦ ਸਦਾਏ ਇਸੇ ਲਈ ਤੇ ਬਾਬਾ ਨਾਮਦੇਵ ਜੀ ਕਹਿੰਦੇ ਕਹਿੰਦੇ ਹੇ ਮਾਲਕਾ ਇਹ ਪੰਡੀਆ ਮੋਕੋ ਢੇਡ ਕਹਿਤ ਹੈ ਇਹ ਉੱਚੀ ਜਾਤ ਦੇ ਹੰਕਾਰੀ ਬ੍ਰਾਹਮਣ ਮੈਨੂੰ ਨੀਚ ਕਹਿੰਦੇ ਹੈ ਇਹ ਮੈਨੂੰ ਸੂਦ ਸੂਦ ਕਰਕੇ ਧੱਕੇ ਮਾਰਦੇ ਹੈ ਤੇ ਦਾਦਾ ਜੀ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੈਨੂੰ ਇਹ ਪਤਾ ਕਿ ਮੇਰਾ ਤੂੰ ਆਸਰਾ ਹੈ ਗੱਲ ਨੂੰ ਧਿਆਨ ਨਾਲ ਸਮਝਿਓ ਗੁਰਮੁਖੋ ਬਾਬਾ ਨਾਮਦੇਵ ਕਹਿੰਦੇ ਮੇਰੇ ਵਾਹਿਗੁਰੂ ਜੀ ਮੈਨੂੰ ਇਹ ਪਤਾ ਹੈ ਮੇਰਾ ਤੂੰ ਆਸਰਾ ਹੈ ਮੈਂ ਕੌਣ ਹਾਂ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਇਹਨਾਂ ਪਾਂਡਿਆਂ ਨੇ ਜਾਤ ਅਭਿਮਾਨੀਆਂ ਨੇ ਹੰਕਾਰੀਆਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਮਾਲਕ ਜੀ ਮੇਰਾ ਕੀ ਜਾਂਦਾ ਹੈ ਇਹ ਤਾਂ ਤੇਰੇ ਪੈਜ ਦੀ ਲਾਜ ਹੈ ਨਾ ਹੁਣ ਇਸ ਵੇਲੇ ਤੇਰਾ ਬਿਰਧ ਹੈ ਧੁਰ ਤੂੰ ਰੱਖਦਾ ਆਇਆ ਅਤੇ ਜੇ ਮੈਨੂੰ ਧੱਕੇ ਵੱਜ ਗਏ ਜੇ ਮੇਰਾ ਨਿਰਾਦਰ ਹੋ ਗਿਆ ਤੇਰੀ ਪੈਜ ਪਛੌਡੀ ਹੋਈ ਲਾ ਇਹ ਪੰਡੀਆ ਮੋਕੋ ਢੇਡ ਕਹਿਤ ਹੈ ਅਤੇ ਮੇਰਾ ਕੁਝ ਨਹੀਂ ਜਾਂਦਾ ਤੇਰੀ ਪੈਜ ਤੇਰੀ ਇੱਜ਼ਤ ਦਾ ਸਵਾਲ ਹੈ ਮੈਂ ਤਾਂ ਕਦੋਂ ਦਾ ਮਿਟ ਚੁੱਕਿਆ ਅਤੇ ਤੇਰੇ ਬਿਰਧ ਨੂੰ ਲੋਕੀ ਕਹਿਣਗੇ ਤੂੰ ਬਿਰਧ ਦੀ ਲਾਜ ਨਹੀਂ ਰੱਖੀ ਧੁਰ ਤੂੰ ਰੱਖਦਾ ਆਇਆ ਭਗਤ ਜਨਾਂ ਨੇ ਆਪਣਾ ਆਪਾ ਸਰੰਡਰ ਕਰ ਦਿੱਤਾ ਕੋਈ ਫਰਕ ਨਹੀਂ ਪੈਂਦਾ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਏ ਕਿਉਂਕਿ ਉਹਨਾਂ ਨੂੰ ਇਹ ਨਿਸ਼ਚਾ ਹੋ ਗਿਆ ਵੀ ਉਹਦਾ ਬਿਰਧ ਹੀ ਇਹ ਹੈ ਕਿ ਉਹ ਆਪਣਿਆਂ ਦੀ ਲਾਜ ਰੱਖ ਲੈਂਦਾ ਅਤੇ ਪ੍ਰਮਾਣ ਦਿੱਤਾ ਇੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ਼ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਕਹਿੰਦੇ ਵੀ ਪਹਿਲਾਦ ਜਨ ਤੁਧ ਰਾਖ ਲਏ ਹਰ ਜੀ ਉਹ ਹਰਨਾਕਸ਼ ਮਾਰ ਪਹੁੰਚਾਇਆ ਹਰਨਾਕਸ਼ ਕੋਲ ਤਾਕਤ ਹੈ ਹਰਨਾਕਸ਼ ਕੋਲ ਫੌਜ ਹੈ ਹਰਨਾਕਸ਼ ਕੋਲ ਹਕੂਮਤ ਹੈ ਹਰਨਾਕਸ਼ ਕੋਲ ਪੈਸੇ ਦਾ ਜ਼ੋਰ ਹੈ ਹਰਨਾਕਸ਼ ਪਹਿਲਾਦ ਦੇ ਟੀਚਰਾਂ ਨੂੰ ਅਧਿਆਪਕਾਂ ਨੂੰ ਗਿਆਨਦਾਤਿਆਂ ਨੂੰ ਵੀ ਖਰੀਦ ਸਕਦਾ ਉਹ ਲੋਕਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਆਪਣੀ ਧੌਂਸ ਨਾਲ ਆਪਣੀ ਤਾਕਤ ਨਾਲ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਪਰ ਨਿਸ਼ਚੇ ਵਾਲਾ ਪਹਿਲਾਦ ਕਹਿੰਦਾ ਵੀ ਨਹੀਂ ਮੈਨੂੰ ਮੇਰੇ ਵਾਹਿਗੁਰੂ ਉੱਤੇ ਭਰੋਸਾ ਹੈ ਅਤੇ ਗੁਰਮੁਖ ਉਹ ਤਾਕਤ ਵਾਲਾ ਮਿੱਟੀ 'ਚ ਮਿਲ ਗਿਆ ਹੰਕਾਰ ਵਾਲਾ ਗਰੂਰ ਵਾਲਾ ਮਿੱਟੀ 'ਚ ਮਿਲ ਗਿਆ ਅਤੇ ਭਰੋਸੇ ਵਾਲੇ ਨੂੰ ਅੱਜ ਅਸੀਂ ਨਾਂ ਲੈ ਕੇ ਸਤਿਕਾਰ ਦਿੰਦੇ ਪਏ ਆਹ ਭਰੋਸਾ ਅੰਦਰ ਲੈ ਕੇ ਆਈ ਜਿੱਦਣ ਇਹ ਭਰੋਸਾ ਆ ਗਿਆ ਗੁਰੂ ਦੀ ਕਾਰ ਕਮਾਉਣ ਲੱਗ ਪਿਆ ਉਦਣ ਫਿਰ ਪਰਮੇਸ਼ਰ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੈ ਤਹਾਂ ਤਹਾਂ ਉੱਠ ਧਾਵੈ ਸੇਵਕ ਕਹੋ ਗੱਜ ਕੇ ਕਹਿੰਦਾ ਸੇਵਕ ਕਹੋ ਨਿਕਟੀ ਹੋਏ ਦਿਖਾਵੈ ਭਗਤਾਂ ਦੀ ਸਦਾ ਤੂੰ ਰੱਖਦਾ ਨਿਕਟੀ ਹੋਏ ਦਿਖਾਵੈ ਕਿਤੇ ਦੂਰ ਹੀ ਨਹੀਂ ਜਾਂਦਾ ਇਹ ਸਾਹਿਬ ਦਾ ਬਿਰਧ ਹੈ
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮ ਭੁਲਾਇਆ
ਪ੍ਰਤੀਤ ਦੀ ਤੇ ਸਾਰੀ ਖੇਡ ਮਨਮੁਖ ਭਟਕ ਰਿਹਾ ਭਰਮ ਭੁਲਾਇਆ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਭਰਮੈ ਚੋਟਾਂ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਗੁਰਮੁਖ ਵਿਰਕਤ ਹੈ ਗੁਰਮੁਖ ਨਿਰਲੇਪ ਹੈ ਅਤੇ ਮਨਮੁਖ ਦੁਨੀਆਂ ਦੇ ਤੇ ਜਿਉਂਦੇ ਜੀ ਨਰਕ ਭੋਗ ਰਿਹਾ ਸੋ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀ ਵਾਹਿਗੁਰੂ ਹੱਥ ਦੇ ਕੇ ਪਿਆਰਿਆਂ ਨੂੰ ਰੱਖਦਾ ਇਹ ਉਹਨਾਂ ਨੂੰ ਪ੍ਰਤੀਤ ਹੈ ਜਿਹੜੇ ਗੁਰੂ ਦੇ ਸਨਮੁਖ ਹੈ ਜਿਹੜੇ ਮਨ ਦੇ ਰੰਗ ਤਮਾਸ਼ਿਆਂ 'ਚ ਗੁਆਚੇ ਹੋਏ ਆ ਉਹ ਸਦਾ ਭਟਕਦੇ ਹਨ
ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ
ਇਹੀ ਤੇ ਤੇਰਾ ਵਡੱਪਣ ਹੈ ਪਾਤਸ਼ਾਹ ਇਸੇ ਵਿੱਚ ਹੀ ਤੇ ਤੇਰੀ ਵਡਿਆਈ ਹੈ ਕਿ ਤੂੰ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਅਤੇ ਭਗਤ ਵੀ ਇਸ ਕਰਕੇ ਭਗਤ ਨੇ ਕਿ ਉਹ ਕੇਵਲ ਤੇਰੀ ਸ਼ਰਨ ਵਿੱਚ ਹਨ ਭਗਤ ਦੀ ਵਡਿਆਈ ਕੀ ਹੈ ਭਗਤ ਦਾ ਗੁਣ ਕੀ ਹੈ कि वह केवल तेरी शरण विच ने ते तेरी वडियाई की है कि तू अपने भगतां दी लाज रखना पैज रखना पत रखना पातशाह। मनमुख भटक रहा, मनमुख आवै मनमुख जावै मनमुख फिर चोटां खावै, जितने नरक से मनमुख भोगै गुरमुख लेप ना मासा है। जिंदगी दोजक वर्गी भोग के संसार तो मनमुख चलिया गया, ये तेरी प्रतीत वाले दा यही ते गुण है महाराज, यही ते तेरी वड्याई है कि तू अपने भगतां दी पैज रखदा, ते भगत दा यही उत्तम गुण है कि वह केवल तेरी शरण विच है।
रहाओ भगतानो जम जोहे न साकै काल न नेड़ै जाई।
जूना हुंदा परखना, एक परख हुंदी है उस्ताद अपने सिख्यार्थी की परख करदा है, जोरी हीरे की परख करदा है। एक परख हुंदी है पिंडां दे विच ना, एक शब्द सुनिया मैं, जदों कोई कसाई बकरा खरीदन जांदा सी ते ओ बकरे दे मास नूं लक तो फड़ के ना ते थोड़ा जिहा उहदा तोल वेखदा सी, उहनूं कहिंदे सी जो के वेखना, शब्द जोणा उत्थे बहुत टुकदा है। दुनिया नूं ते जम जो रिहा वी इहने मेरे वस विच पैणा, मैं इहदा गाहक बनना है, इह मेरा सौदा है, ते मैं वेखां किन्ना कु भारा हो गया। पर भगतां नूं जम जो ना सकै, उन्हां नूं ते स्पर्श नहीं कर सकता, उन्हां दे ते नेड़े नहीं टुक सकता। काल ना नेड़े जाई, अकाल नूं जपण वाले भगत जन काल तो रहत हो गए। सात संगत, श्रोमणी गुरुद्वारा प्रबंधक कमेटी दी ना छपी हुई एक पुस्तक है, से भगत सतगुर मन पाए, डॉक्टर रूप सिंह होरां ने संपादित की है, उन्होंने लैके कभी पढ़ियो। जो किताब का नाम लईदा ना तो बहुत सारे गुरसिख फिर उन्होंने क्रियास्ती जागती, मैं तां नां लै रहा। तुहानू श्रोमणी गुरुद्वारा प्रबंधक कमेटी के सारे स्टालों तो मिल जानी, उहदे अंदर सारे भगत साहबाना का जीवन है, जिन्हें भगत साहबाना की बाणी श्री गुरु ग्रंथ साहब जी अंदर दर्ज है, तो वो अंदर तुम जीवन पढ़ के वेखना भगत साहबाना का। वो अंदर एक विचार बड़ी खूबसूरत दिती कि भगत वो जड़ा पब्बे तो रब्बी भाव विच रंगिया होवे, जड़ा गग्गे तो ज्ञान नाल भरपूर होवे, जड़ा तत्ते तो त्याग का मुजस्मा होवे, लोभ विच ग्रसिया होया भगत नहीं हो सकता, जिहदा अजे मोह नहीं मरिया, कोई डेरियां दे मोह विच है, कोई प्रॉपर्टी दे लोभ विच है, कोई अज्ञानता विच आ फसिया दूजियां नूं भी अज्ञानता च फसा रहा है, कोई रब्बी प्रेम तो सखना दुनिया का जमा का भाव उन्होंने सता रहा है। बड़ी सुंदर व्याख्या है, पब्बा भरम तो मुक्त होवे, गग्गा गर्ज तो मुक्त होवे, तत्ता तमा तो मुक्त होवे, भगत दे बड़े अथाह गुण ने, इसलिए भगत रब वर्गा बन जाता है, क्योंकि रब वाले गुण भगत विच आ जाते हैं। परमेशर अकाल है तो भगत भी अकाल रूप हो जाता, इस वास्ते भगतां नूं जम जोह ना साकै काल ना नेड़ा जाए। मौत उहनां दे नेड़े नहीं भिटदी। हुण मौत किहनूं कहिंदे आ? असीं कहिंदे आ शरीर मर गया मौत हो गई। नहीं भाई, इह ते पंज तत् ने, इह नहीं मर रिहा कुछ भी। असल च ते मौत उह है जिन्हां नूं रब विसरिया ते मर चुके आ। मृतक कही है नानका जे प्रीत नहीं भगवंत, से जीविया जिस मन वसिया सोए, नानक अवर ना जीवै कोई ना। तो उन्होंने माया का नशा चढ़ता तो ना उन्होंने ये आत्मक मौत आती है। बोल ना जाने माया मद माता, मरना चीत ना आवै, काल तो मुक्त ने हो। इस वास्ते वो सदा अमर पदवी पाते हैं।
केवल राम नाम मन वसिया, नामे ही मुक्त पाई।
केवल नाम, केवल नाम हिरदे च की वसिया, केवल राम नाम दुनिया नाल वखरे है। साडे हिरदे अंदर मोह वसिया हो सकता है, लोभ वसिया हो सकता है, काम वसिया हो सकता है। इसीलिए मेरे साहब ने कहा भगतां की चाल निराली, चाला निराली भगतां केरी, बिखम मार्ग चलना लभ
लोभ अहंकार ताज तृष्णा बहुत नाही बोलना।
बड़े प्रेम वाले इतने गुण दसे, बड़े रंग वाले। केवल राम नाम मन वसिया, नामे ही मुक्त पाई, वो कर्मकंडा च नहीं फसे हुए भी इन्ने नंगे पैरी इन्ना पैंडा कीतिया फिर मुक्त हो जाइदा, इन्ने मंत्र पढ़िया मुक्त हो जाइदा। वो नाम जप जप के अपने संगल कट दिया, मुक्त होना छुट्टना। तो वह भगत साहबान सानू भी दस दे, संसार के लोगों निकलो कर्मकंडा चो, जे मुक्त होना जे छुट्टना जंजाल तो ते मन मेरो गज जेहबा मेरी काती, मन मेरो गज जेहबा मेरी काती।
मप मप काटों जम की फांसी, मप मप काटों जम की फांसी।
गज के भगत जी कहते असी भी इदा मुक्त हो, इदा छुट्टे, तुसी भी इदा छुट्टो, अंदर वसायो भगतां वाली भगती। जे नहीं ना वसी तो मेरे साहब कहते लानत है तेरा संसार ते आउणा ही। भाई रे भगतहीन काहे जागे आया, काहे जागे आया, की खटिया संसार ते आके। वो नाम की कमाई करके, वाहिगुरु जी की बंदगी करके, भाव ज्ञान त्याग अंदर वसा के, रब्बी रजा नू कमा के बंधना तो मुक्त हुंदे ने।
रिद सिद्ध सब भगती चरणी लागी, गुर कै सहज सुभाई।
हुण वेखो सुते सिद्धी कहिंदे अपने आप रिद्धियां सिद्धियां भगतां दे चरणां च रुलदियां फिरदियां। असी ठूठा फड़ के मंगण क्यों तुर पे भाई? गुरु कह रहा प्यारिया तू अपने घर विच भगती लैके आए, सिर दे घर विच तू जड़ियां भुखां वास्ते तरले लै रहा वो तेरे पैरां च रुलणगियां, भगतां चरणी लागे रिद सिद्ध। पर की करिए, बाबा कबीर साहब कहिंदे चंदन ते रगड़िया पिया, कपूर ते है, गुलाब ते खिलिया, पर दुर्गंध ते बैठन वाली मक्खी उहदी गाहक नहीं। ना कबीर पापी भगत ना भावई, हर पूजा ना सुहाए। उन्हें सुखांदी नहीं भगती। वह कहिंदा मैं भरम पखंड अग्ञानता अंध विश्वास विच ते माया भी उजाड़ लवांगा, समा भी बर्बाद कर लवांगा, कर्मकांडा च जिंदगी भी गाड़ लवांगा, पर जिस भगती नाल सारे दरवाजे खुलने सी उस पासे नहीं आ रहा। मक्खी चंदन पर हर है किथे जांदी भज के, जह बिगंध तह जाए। कबीर पापी भगत ना पावई, गलतान होया बंदा भोगां विच गुनाहां विच, उन्हूं किथे चंगी लगदी भगती पई। ते ये मन की कह रहा है, ये मेरे मन का विश्लेषण है। हाथ जोड़ के बेनती है, जिस दिन बाणी अपने आप नूं सुनाउण लग पवांगे ना, अपने मन नूं सुनाउण लग पवांगे, मेरे मन एक सिस्यो चित लाए, मेरे मन इथों शुरू करांगे। एक सिबिन सब धंध है, सब मिथ्या मोह माए, जिदन अपने आप तो शुरू करांगे उदन अपने अंदर भी शांति आएगी ते बाहर भी शांति आएगी। वो साहब कहिंदे मेरे इस मन की दशा बयान कर रहे भी इहदा सुभाव मक्खी वर्गा, गंदगी ते बहिंदी है, फुल्लां ते नहीं बहिंदी पई, चंदन ते नहीं बैठ रही, जिथे विस्ता है उत्थे चल के जा रही है। कौं कपूर ना चखी दुर्गंध सिखावे, जड़ा गाहक गंदगी दा है वो इदा खा रहा है जो विस्ता काग खावी, उदी खुराक उत्थे है। ये रिद्धियां सिद्धियां प्राप्तियां बख्शिशां ये सारा कुछ भगती दे चरणा विच रुलदा है।
मन मुखानो प्रतीत ना आवई, अंतर लोभ सुआओ।
मन मुख बेप्रतीता है क्योंकि केवल स्वार्थ विच अन्ना होया है, ते जिथे स्वार्थ है उत्थे प्रेमा भगती कदी नहीं वसदी। जां लभ तां निहों क्या, ਗਰਜੀ ਬੰਦਾ ਸਵਾਰਥੀ ਮਨੁੱਖ ਸਿਰਫ ਆਪਣੇ ਲੋਭ 'ਚ ਗਰਸਿਆ ਹੁੰਦਾ ਉਹ ਪ੍ਰੇਮ ਦਾ ਰਸ ਨਹੀਂ ਚੱਕ ਸਕਦਾ। ਪ੍ਰੇਮ ਦੇ ਰਸ ਵਾਸਤੇ ਤਿਆਗ ਵੀ ਜ਼ਰੂਰੀ ਹੈ, ਇਹ ਅਵਸਥਾ ਵੀ ਜ਼ਰੂਰੀ ਹੈ ਕਿ ਤਵੀ 'ਤੇ ਬੈਠ ਕੇ ਵੀ ਕਹੇ ਕਿ ਤੇਰਾ ਕੀਆ ਮਿੱਠਾ ਲੱਗ। ਜਿਹੜਾ ਸੌਦੇ ਕਰਨ ਵਾਲਾ ਨਾ ਵੀ ਮਾਲਾ ਇਸ ਵਾਸਤੇ ਫੇਰ ਰਿਹਾ ਵੀ ਆਹ ਸੁੱਖ ਮਿਲ ਜਾਏ, ਗੁਟਕਾ ਇਸ ਵਾਸਤੇ ਫੜ ਰਿਹਾ ਵੀ ਆਹ ਕੰਮ ਬਣ ਜਾਏ, ਉਹ ਭਗਤੀ ਦਾ ਰਸ ਨਹੀਂ ਚੱਕ ਸਕਦਾ, ਸੌਦਾਗਰ ਜ਼ਰੂਰ ਬਣ ਸਕਦਾ। ਮੈਂ ਇਹ ਨਹੀਂ ਕਹਿੰਦਾ ਵੀ ਕੰਮ ਨਹੀਂ ਹੋਏਗਾ, ਕੰਮ ਹੋ ਜਾਏਗਾ, ਪਰ ਜਿਹੜਾ ਪ੍ਰੇਮ ਵਾਲਾ ਰਸ ਹੈ ਨਾ ਉਹ ਨਹੀਂ ਚੱਕ ਸਕਦਾ, ਕਿਉਂਕਿ ਉਹ ਉਸ ਅਕਹਿ ਰਸ ਤੋਂ ਬੇਪ੍ਰਤੀਤਾ ਹੈ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰਲੋਭ ਸੁਆਓ, ਕੇਵਲ ਸਵਾਰਥ ਵਿੱਚ ਜਿਉਂਦਾ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ।
ਵਾਹਿਗੁਰੂ ਜੀ ਦਾ ਪ੍ਰੇਮ ਨਹੀਂ ਲੱਗਿਆ, ਭਾਓ ਮਤਲਬ ਪ੍ਰੇਮ, ਗੁਰੂ ਦੇ ਸਨਮੁਖ ਨਹੀਂ ਹੋਇਆ, ਸ਼ਬਦ ਦੇ ਬਾਣ ਨਹੀਂ ਵੱਜੇ।
ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ।
ਬਗਲੇ ਵਾਂਗ ਜਿਹੜਾ ਇੱਕ ਲੱਤ ਦੇ ਭਾਰ ਬੈਠਾ ਸੀ ਨਾ ਤੀਰਥ ਦੇ ਕੰਢੇ ਤੇ, ਨਦੀ ਦੇ ਕਿਨਾਰੇ ਤੇ ਜਦੋਂ ਉਹ ਮਨ ਮੁਖ ਦੇ ਅੰਦਰ ਦਾ ਸੱਚ ਬਾਹਰ ਗਲਸ਼ਿਆ ਗਿਆ, ਉਗਲਿਆ ਤੇ ਮੁਲੰਮੇ ਵਾਂਗ ਉੱਪਰੋਂ ਪਾਜ ਉੱਤਰ ਗਿਆ ਤੇ ਖੋਟਾ ਢਬੂਆ ਪ੍ਰਗਟ ਹੋ ਗਿਆ। ਬਾਹਰੋਂ ਮਾਲਾ ਸੀ ਤੇ ਸੱਜਣ ਦੀ ਨੀਅਤ ਉਜਾਗਰ ਹੋ ਗਈ, ਅੰਦਰੋਂ ਕਾਤਲ ਸੀ। ਸੋ ਮਨਮੁੱਖ ਬੰਦੇ ਦਾ ਪਰਦਾ ਕਿੰਨੀ ਕੁ ਦੇਰ ਰਹਿ ਸਕਦਾ ਹੈ, ਆਖਰ ਸੱਚ ਪ੍ਰਗਟ ਹੋ ਜਾਂਦਾ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ।
ਭਗਤੀ ਦੁਆਰਾ ਹੀ ਤੈਨੂੰ ਜਾਣਿਆ ਜਾ ਸਕਦਾ ਤੇ ਭਗਤਾਂ ਦੇ ਅੰਦਰ ਤੂੰ ਵੱਸ ਰਿਹਾ, ਭਗਤ ਤੇਰੇ ਵਿੱਚ ਤੇ ਤੂੰ ਭਗਤ ਵਿੱਚ, ਜਿਨ੍ਹਾਂ ਨਾ ਵਿਸਰੈ ਨਾ ਸੇਕ ਨੇਹ ਆ। ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਇੱਕ ਦੂਸਰੇ ਵਿੱਚ ਤੁਸੀਂ ਓਤ ਪੋਤ ਹੋ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ।
ਭਗਤ ਜਨਾਂ ਨੂੰ ਇਹ ਸਮਝ ਆ ਗਈ ਨਾ ਵੀ ਇਹ ਜਿਹੜਾ ਮਾਇਆ ਮੋਹ ਹੈ ਤੇ ਤੇਰਾ ਤਮਾਸ਼ਾ ਰਚਿਆ ਹੋਇਆ ਸਭ ਕੁਝ, ਤੇ ਤੂੰ ਤਮਾਸ਼ੇ ਰਚਣ ਵਾਲਾ ਇੱਕ ਹੈ, ਇਸ ਲਈ ਉਹ ਤਮਾਸ਼ੇ ਨਾਲ ਨਹੀਂ ਜੁੜ ਰਹੇ, ਇੱਕ ਨਾਲ ਜੁੜਦੇ ਹਨ।
ਹਉ ਮੈਂ ਮਾਰ ਮਨ ਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ।
ਇਹ ਮਾਰਨੀ ਜ਼ਰੂਰੀ ਹੈ। ਭਗਤ ਪਰਮੇਸ਼ਰ ਨੂੰ ਪਛਾਣਦਾ ਗਰੂਰ ਖਤਮ ਕਰਕੇ, ਗਰਭ ਖਤਮ ਕਰਕੇ। ਜੇ ਸਾਰੀ ਦੁਨੀਆਂ ਦੇ ਧਰਮ ਕਰ ਕਰ ਧਰਮ ਕਰਮ ਕਰਕੇ ਹੰਕਾਰ ਰਹਿ ਗਿਆ ਤੇ ਸਭ ਕੁਝ ਵਿਨਾਸ਼ ਹੋ ਗਿਆ। ਸੋ ਭਗਤੀ ਵਾਸਤੇ, ਵਾਹਿਗੁਰੂ 'ਚ ਭੇਦ ਹੋਣ ਵਾਸਤੇ ਸ਼ਬਦ ਦੀਆਂ ਐਨਕਾਂ ਨਾਲ ਵੇਖ, ਪਛਾਣਨ ਦਾ ਯਤਨ ਕਰ ਤੇ ਆਪਣੇ ਅੰਦਰ ਦੇ ਹੰਕਾਰ ਦੀ ਦੀਵਾਰ ਨੂੰ ਪਾਸੇ ਹਟਾ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ।
ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗ ਰਿਹਾ ਨਾ, ਰੋਜ਼ ਸੁਣਦੇ ਹੋ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਪਿਆਰਾ, ਅਚਿੰਤ ਕੰਮ, ਉਹਨਾਂ ਨੂੰ ਕੋਈ ਝੋਰਾ ਨਹੀਂ, ਫਿਕਰ ਨਹੀਂ, ਸੁੱਤੇ ਸਿੱਧ ਸਹਿਜ ਸੁਭਾਅ, ਆਪਣੇ ਪਿਆਰਿਆਂ ਦੀ ਚੜ੍ਹਦੀ ਕਲਾ, ਆਪਣੇ ਪਿਆਰਿਆਂ ਦੇ ਕਾਜ ਸਵਾਰ ਰਿਹਾ ਸੁੱਤੇ ਸਿੱਧ। ਚਿੰਤਾ ਉਸ ਨੂੰ ਹੈ, ਭਗਤ ਨੂੰ ਚਿੰਤਾ ਨਹੀਂ, ਉਹਨੇ ਆਪਣੀ ਚਿੰਤਾ ਪਰਮੇਸ਼ਰ ਤੇ ਸੁੱਟ ਕੇ ਚੇਤਾ ਸ਼ੁਰੂ ਕਰ ਦਿੱਤਾ, ਚਿੰਤਾ ਖਤਮ ਹੋ ਗਈ। ਜਿਹਨੇ ਚੇਤਾ ਸ਼ੁਰੂ ਕੀਤਾ ਉਹਦੀ ਚਿੰਤਾ ਖਤਮ ਹੋ ਗਈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ। ਜੇ ਚਿੰਤ ਮਿਟਾਉਣੀ ਹੈ ਤੇ ਭਾਈ ਭਗਤੀ ਦੇ ਨਾਲ ਆਪਣੇ ਆਪ ਨੂੰ ਰੰਗਣਾ ਸ਼ੁਰੂ ਕਰ, ਚਿੰਤਾ ਪਰਮੇਸ਼ਰ ਕਰੇਗਾ।
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ।
ਕਾਜ ਸਵਾਰਨ ਵਾਲਾ ਅੱਜ ਵੀ ਹੈ, ਸਾਡੇ ਵੀ ਅੰਦਰ ਬੈਠ ਸਕਦਾ, ਪਰ ਬੈਠੇਗਾ ਕਿਵੇਂ, ਜਦੋਂ ਗੁਰੂ ਦੀ ਰਹਿਮਤ ਦੇ ਪਾਤਰ ਬਣਾਂਗੇ।
ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ।
ਇੱਥੇ ਰੀਸ ਦਾ ਅਰਥ ਹੈ ਬਰਾਬਰੀ, ਜਿਨ੍ਹਾਂ ਦਾ ਰਾਖਾ ਵਾਹਿਗੁਰੂ ਹੈ ਤੇ ਜੇ ਕੋਈ ਉਹਨਾਂ ਦੀ ਬਰਾਬਰੀ ਕਰਨ ਦਾ ਯਤਨ ਕਰੇ, ਉਹਨਾਂ ਦੇ ਮੁਕਾਬਲੇ ਤੇ ਕਹੇ ਮੈਂ ਵੀ ਉੱਦਾਂ ਦਾ ਬਣ ਕੇ ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰਾਂਗਾ, ਓੜਕ ਨੂੰ ਉਹ ਖੁਆਰ ਹੁੰਦਾ ਹੈ।
ਬਿਨ ਸਤਿਗੁਰ ਸੇਵੇ ਕਿਨ ਨਾ ਪਾਇਆ, ਮਨ ਮੁਖ ਭੌਕ ਮੋਏ ਬਿਲ ਲਾਈ।
ਗੁਰੂ ਕਾਰ ਕਮਾਉਣ ਤੋਂ ਬਿਨਾਂ ਕਿਸੇ ਨੂੰ ਪ੍ਰਾਪਤੀ ਨਹੀਂ ਹੋਣੀ ਭਾਈ। ਪਹਿਲਾਂ ਬਾਣੀ ਨੂੰ ਪੜ੍ਹ, ਸਮਝ ਸਤਿਗੁਰੂ ਕੀ ਕਹਿ ਰਿਹਾ। ਕਰਨ ਕਮਾਉਣ ਵਾਸਤੇ ਬੜੇ ਬੜੇ ਮਨਮੁਖ, ਉਹ ਕਮਾਉਣ ਵਾਲੇ ਜੋ ਮਨ ਨੇ ਕਿਹਾ ਸੀ, ਉਹ ਚਖਾਂ ਮਾਰ ਕੇ ਵਿਲਕ ਕੇ ਚਲੇ ਗਏ।
ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮਹਿ ਦੁੱਖ ਸਮਾਈ।
ਭਗਤ ਤੋਂ ਵੀ ਹੋਣਾ ਹੈ ਨਾ, ਭਗਤ ਤੋਂ ਵੀ ਹੋਣਾ ਜਿਹੜਾ ਸੱਜਣ ਹੈ, ਮਨੁੱਖ ਹੈ। ਸੱਚੇ ਪਾਤਸ਼ਾਹ ਨੇ ਬਾਣੀ 'ਚ ਕਿਹਾ ਵੀ ਉਹ ਦੁਖੀ ਹੋ ਰਿਹਾ, ਦੁੱਖਾਂ 'ਚ ਸਮਾ ਰਿਹਾ, ਆ ਜੰਮਦਾ ਮਰਦਾ। ਵਡਿਆਈ ਭਗਤੀ ਦੇ ਚਰਨ ਝੋਲੀ ਵਿੱਚ ਪਾਈ ਗਈ ਹੈ। ਏਕ ਭਗਤ ਭਗਵਾਨ, ਜੇ ਪ੍ਰਾਣੀ ਕਹਿ ਨਾ ਹੈ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਉਹ ਕੁੱਤੇ ਤੇ ਗਧੇ ਵਾਂਗ, ਉਹ ਸੂਅਰ ਵਾਂਗ ਗੰਦਗੀ ਤੇ ਫੋਲ ਸਕਦਾ, ਵਿਸਟਾ ਤੇ ਜਾ ਕੇ ਆਪਣੀ ਬਿਰਤੀ ਟਿਕਾ ਸਕਦਾ। ਉਹ ਪ੍ਰੇਮ ਰਸ ਤੋਂ ਸੱਖਣਾ ਜਿਹੜਾ ਇੱਕ ਭਗਤੀ ਤੋਂ ਵੀ ਹੋਣਾ। ਉਹ ਕਦੀ ਠੌਰ ਨਹੀਂ ਪਾਉਂਦਾ, ਦੁੱਖ ਭੋਗਦਾ ਹੈ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ।
ਜਿਹੜਾ ਗੁਰੂ ਦੇ ਸਨਮੁਖ ਜੂਣ ਵਾਲਾ ਹੈ, ਉਹ ਅੰਮ੍ਰਿਤ ਰਸ ਪੀਂਦਾ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਬਾਕੀ ਸਭ ਰਸ ਹੋਸ਼ੇ ਨੇ। ਸੋ ਸਾਹਿਬ ਦੇ ਸਨਮੁਖ ਹੋ ਕੇ ਜੂਣ ਵਾਲੀ ਆਤਮਾ ਅਮਿਓ ਰਸ ਪੀਂਦੀ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਦਕਾਈ।
ਜੰਮਦਾ ਤੇ ਮਰਦਾ, ਕਈ ਕਰਮ ਕਰਦਾ ਪਰ ਫਿਰ ਵੀ ਉਹਦਾ ਜੰਮਣ ਮਰਨ ਨਹੀਂ ਮਿਟਦਾ ਜਿੰਨੀ ਦੇਰ ਗੁਰੂ ਨਹੀਂ ਸੇਮਦਾ।
ਵੇਦ ਪੜ੍ਹੇ ਤੈ ਵਾਦ ਵਖਾਣੇ, ਬਿਨ ਹਰ ਪਾਤ ਗਵਾਈ।
ਕਲੇਸ਼ ਪਾਉਂਦਾ ਸ਼ਾਸਤਰ ਵੇਦ ਗ੍ਰੰਥ ਪੜ੍ਹ ਪੜ੍ਹ ਕੇ ਕਰਮ ਕਾਂਡਾਂ ਦੇ ਹੰਕਾਰ 'ਚ ਗਰਸਿਆ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਪੱਤ ਗਵਾ ਕੇ, ਅਤੇ ਆਪਣੀ ਜ਼ਿੰਦਗੀ ਵੀ ਕਲੇਸ਼ 'ਚ ਭਰਦਾ, ਦੂਸਰੇ ਦੀ ਵੀ ਕਲੇਸ਼ 'ਚ ਭਰਦਾ। ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆਪ ਜੀ ਨੇ ਮਨਾਉਣਾ। ਗੁਰਮੁਖੋ, ਸਾਹਿਬ ਦੇ ਜੀਵਨ ਦੀ ਇੱਕ ਬੜੀ ਪਿਆਰੀ ਜੀ ਇੱਥੇ ਮੈਂ ਸੰਖੇਪ ਕਰਕੇ ਆਪ ਜੀ ਦੇ ਸਮਕਸ਼ ਕਹਾਂ। ਹਜ਼ੂਰ ਤੁਰੇ ਜਾ ਰਹੇ ਸਨ ਅਤੇ ਇੱਕ ਪੰਡਿਤ ਜੀ ਸਾਲ ਗ੍ਰਾਮ ਦੀ ਪੂਜਾ ਕਰ ਰਹੇ ਆ, ਅੰਮ੍ਰਿਤਸਰ ਸਾਹਿਬ ਦੀ ਵਿੱਥੇ ਹੈ। ਸੱਚੇ ਪਾਤਸ਼ਾਹ ਜੀ ਜਦੋਂ ਕੋਲੋਂ ਦੀ ਗੁਜ਼ਰ ਗਏ ਅਤੇ ਪੰਡਿਤ ਨੇ ਸ਼ਿਕਵਾ ਕਰਕੇ ਮਹਾਰਾਜ ਨੂੰ ਰੋਕ ਲਿਆ, ਤਿੰਨ ਬਚਨ ਕੀਤੇ। ਪਹਿਲੀ ਗੱਲ ਕਹਿਣ ਲੱਗਾ, ਮੈਂ ਉੱਚੀ ਜਾਤ ਦਾ ਹਾਂ ਅਤੇ ਤੁਹਾਡਾ ਫਰਜ਼ ਸੀ ਕਿ ਮੇਰਾ ਸਤਿਕਾਰ ਕਰ ਦੇ। ਗੁਰੂ ਸਾਹਿਬ ਜੀ ਕਹਿੰਦੇ, ਅਸੀਂ ਜੋਤ ਵੇਖਦੇ ਹਾਂ, ਅਸੀਂ ਜਾਤ ਨਹੀਂ ਵੇਖਦੇ। ਦੂਸਰੀ ਗੱਲ ਕਹਿਣ ਲੱਗਾ ਕਿ ਮੈਂ ਸਾਲ ਗ੍ਰਾਮ ਦੀ ਪੂਜਾ ਕਰ ਰਿਹਾ, ਚਲੋ ਜੇ ਮੇਰਾ ਸਤਿਕਾਰ ਨਹੀਂ ਕਰਨਾ ਤਾਂ ਫਿਰ ਤੁਸੀਂ ਇਹਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਹਾਂ, ਭਗਵਾਨ ਮੰਨਦੇ ਹਾਂ, ਤੁਸੀਂ ਇਹਦਾ ਸਤਿਕਾਰ ਕਰਦੇ। ਗੁਰੂ ਸਾਹਿਬ ਕਹਿਣ ਲੱਗੇ, ਅਸੀਂ ਉਹਦਾ ਸਤਿਕਾਰ ਕਰਦੇ ਹਾਂ ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਹੋਏ। ਸਾਡੇ ਇਤਿਹਾਸ ਦੀ ਗਾਥਾ ਹੈ। ਜਦੋਂ ਇਹ ਤੀਸਰਾ ਜਵਾਬ ਵੀ ਨਿਰੁੱਤਰ ਕਰ ਗਿਆ ਨਾ ਪੰਡਿਤ ਨੂੰ, ਅਸੀਂ ਤਾਂ ਅਕਾਲ ਅਜੂਨੀ ਸਹਿਬ ਅੰਗ ਦੇ ਪੁਜਾਰੀ ਹਾਂ। ਪੱਲੇ 'ਚ ਬੰਨਿਓ ਗੁਰਮੁਖੋ, ਸਿੱਖੀ ਦੀ ਵਿਲੱਖਣਤਾ ਤੁਹਾਨੂੰ ਸਮਝ ਆਏਗੀ। ਕਿਸੇ ਨੂੰ ਛੋਟਾ ਦੱਸਣ ਦੀ ਬਜਾਏ ਤੁਸੀਂ ਸਿੱਖੀ ਦੇ ਅਨਮੋਲ ਗੁਣਾਂ ਨੂੰ ਸਮਝਣ ਦਾ ਯਤਨ ਕਰੋ। ਫਿਰ ਤੀਸਰਾ ਬਚਨ ਕੀਤਾ, ਕਹਿਣ ਲੱਗਾ, ਜੀ ਮੈਂ ਦੇਵ ਭਾਸ਼ਾ ਪੜ੍ਹਦਾ ਹਾਂ, ਉੱਚੀ ਭਾਸ਼ਾ ਜਿਹੜੀ ਦੇਵਤਿਆਂ ਦੇ ਦੇਸ਼ 'ਚੋਂ ਆਈ ਹੈ, ਜਿਹੜੀ ਭਾਸ਼ਾ 'ਚ ਤੁਸੀਂ ਲੋਕਾਂ ਨੂੰ ਗਿਆਨ ਦਿੰਦੇ ਹੋ, ਸੁਖਮਨੀ ਸਾਹਿਬ ਉਚਾਰ ਰਹੇ ਹੋ, ਬਾਣੀ ਉਚਾਰ ਰਹੇ ਹੋ, ਮਾਫ਼ੀ ਮੰਗ ਕੇ ਬਚਨ ਵਰਤਦਾ ਇੱਥੇ। ਕਹਿੰਦਾ ਇਹ ਅਨਪੜ੍ਹਾਂ ਗਵਾਰਾਂ ਦੀ ਭਾਸ਼ਾ ਹੈ। ਸਾਹਿਬ ਕਹਿਣ ਲੱਗੇ, ਉਹ ਭੋਜਨ ਕਿਹੜੇ ਕੰਮ ਜਿਹੜਾ ਕਿਸੇ ਦਾ ਭੁੱਖ ਨਾ ਮਿਟਾਏ, ਇਹ ਉਹ ਭਾਸ਼ਾ ਹੈ ਜਿਹੜੀ ਆਤਮਕ ਤ੍ਰਿਪਤੀ ਦਿੰਦੀ ਹੈ। ਹੁਣ ਵੇਦ ਪੜ੍ਹ ਕੇ ਵਾਦ ਵਿਖਾਣਨ ਵਾਲਾ ਨਾਮ ਰਸ ਤੋਂ ਸੱਖਣਾ, ਮੇਰੇ ਸਤਿਗੁਰ ਜੀ ਨੇ ਸਾਨੂੰ ਝੇੜਿਆਂ ਵਿੱਚ ਨਹੀਂ ਸੀ ਪਾਇਆ, ਸਾਨੂੰ ਕਲੇਸ਼ ਵਿੱਚ ਨਹੀਂ ਸੀ ਪਾਇਆ ਕਿ ਗਿਆਨ ਹਾਸਲ ਕਰਕੇ ਅਤੇ ਉਸ ਗਿਆਨ ਨੂੰ ਹਥਿਆਰ ਬਣਾ ਕੇ ਫਿਰ ਇੱਕ ਦੂਜੇ ਦੀ ਪੱਗ ਨੂੰ ਹੱਥ ਪਾ ਲਈ। ਗੁਰੂ ਸਾਹਿਬ ਨੇ ਕਿਹਾ ਸੀ, ਮਨ ਸਮਝਾਵਣ ਕਾਰਨ ਇੱਕ ਅਸ਼ੁਕ ਪੜੀ ਆ ਗਿਆਨ। ਔਰ ਜਿੰਨਾ ਅੱਜ ਗਿਆਨੀ ਅੰਦਰੋਂ ਸੜ ਰਿਹਾ, ਮੈਨੂੰ ਨਹੀਂ ਲੱਗਦਾ ਉਹਨਾਂ ਸਧਾਰਨ ਸਿੱਖ ਬੇਚੈਨ ਹੋਣ। ਸਾਹਿਬ ਕਹਿੰਦੇ, ਇਹ ਸ਼ਾਸਤਰਾਂ ਨੂੰ ਗ੍ਰੰਥਾਂ ਨੂੰ ਵੇਦ ਪੜ੍ਹੈ ਤੇ ਬਾਦ ਵਿਖਾਣਾ, ਬਿਨ ਹਰ ਪੱਤ ਗਵਾਈ। ਜਿੱਥੇ ਨਾਮ ਨਹੀਂ ਉੱਥੇ ਪੱਤ ਨਹੀਂ ਸਾਧ ਸੰਗਤ, ਉਹ ਆਪਣੀ ਪੱਤ ਰੋਲ ਲੈਂਦਾ ਹੈ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਭਜ ਛੂਟੇ ਗੁਰ ਸਰਣਾਈ।
ਉਹ ਸਾਹਿਬ ਸੱਚਾ ਹੈ, ਉਹਦੇ ਬਚਨ ਸੱਚੇ ਨੇ, ਜਿਹਨੂੰ ਭੱਜ ਕੇ ਸਾਡਾ ਛੁਟਕਾਰਾ ਹੋਣਾ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ।
ਹਿਰਦੇ ਵਿੱਚ ਵਾਹਿਗੁਰੂ ਵਸਿਆ, ਉਹ ਦਰ ਤੇ ਸੋਭ ਦੇ ਸੱਚੇ ਤੇ ਸਚਿਆਰ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਉਹਨਾਂ ਨੇ ਕਿਹਾ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ, ਤੇ ਕੋਈ ਉਹਨਾਂ ਦੀ ਸੋਭਾ ਘਟਾ ਨਹੀਂ ਸਕਦਾ।
ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ।
ਉਹਨਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਰੱਖਿਆ ਹੋਇਆ ਰਾਮ ਨਾਮ। ਉਰ ਮਹਿ ਗਹਿਓ ਜਾਂ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤਿਉਹਾਰੋ ਹੋਏ। ਆਓ ਸਿਮਰਨ ਨਾਲ ਜੁੜੀਏ, ਬੰਦਗੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੋ, ਗੁਰੂ ਦੇ ਹੁਕਮ ਦੀ ਕਾਰ ਕਮਾਓ, ਤੇ ਨਾਮ ਜਪਦੇ ਜਪਦੇ ਸਾਰਿਆਂ 'ਚ ਨਾਮੀ ਨੂੰ ਵੇਖਣ ਦਾ ਯਤਨ ਕਰੋ। ਆਓ ਪੰਕਤੀ ਇੱਕ ਵਾਰ ਫਿਰ ਸੁਣੋ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।